ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਸ਼ਨੀਵਾਰ 6 ਅਪ੍ਰੈਲ 24 ਚੇਤ ਨਾਨਕਸ਼ਾਹੀ ਸੰਮਤ 555 ਪਹਿਲਾਂ ਚੋਣਵੀਆਂ ਖਬਰਾਂ। ਉੱਤਰ ਪ੍ਰਦੇਸ਼ ਦੇ ਮਦਰੱਸਿਆਂ 'ਤੇ ਹਾਈਕੋਰਟ ਦਾ ਹੁਕਮ ਬਦਲਿਆ, ਸੁਪਰੀਮ ਕੋਰਟ ਤੋਂ ਮਿਲੀ ਰਾਹਤ, ਮਦਰੱਸੇ ਚੱਲਦੇ ਰਹਿਣਗੇ। ਵਿਰੋਧੀ ਧਿਰ ਨੇ ਫੈਸਲੇ 'ਤੇ ਕਿਹਾ ਸ਼ੁਕਰੀਆ। ਮੁੱਖ ਮੰਤਰੀ ਦੀ ਅਰਜ਼ੀ 'ਤੇ ਅਦਾਲਤ ਨੇ ਫੈਸਲਾ ਰੱਖਿਆ ਰਾਖਵਾਂ। ਕੇਜਰੀਵਾਲ ਨੇ ਹਫ਼ਤੇ ਵਿੱਚ 5 ਵਾਰ ਵਕੀਲਾਂ ਨਾਲ ਮੁਲਾਕਾਤ ਦੀ ਮੰਗੀ ਇਜਾਜ਼ਤ। NCERT ਦੀਆਂ ਕਿਤਾਬਾਂ ਵਿੱਚ ਬਾਬਰੀ ਮਸਜਿਦ ਅਤੇ ਗੁਜਰਾਤ ਦੰਗਿਆਂ ਸੰਬੰਧੀ ਸੋਧ। ਅਨਿਲ ਮਸੀਹ ਨੇ ਸੁਪਰੀਮ ਕੋਰਟ ਵਿੱਚ ਬਿਨਾਂ ਸ਼ਰਤ ਮਾਫ਼ੀ ਮੰਗੀ। ਮੁੱਖ ਮੰਤਰੀ ਹਰ ਹਲਕੇ ਵਿੱਚ 3 ਦਿਨ ਕਰਨਗੇ ਪ੍ਰਚਾਰ। ਪਟਿਆਲਾ ਤੋਂ ਅਕਾਲੀ ਦਲ ਪਹਿਲੀ ਵਾਰ ਉਤਾਰ ਸਕਦਾ ਹਿੰਦੂ ਚਿਹਰਾ। ਜਲੰਧਰ ਤੋਂ ਕਾਂਗਰਸੀ ਉਮੀਦਵਾਰਾਂ ਵਿੱਚ ਚੰਨੀ ਮੋਹਰੀ। ਸੂਬੇ ਦੀ ਸਿਆਸਤ ਇਸ ਵਾਰ ਸਾਰੇ ਇਕੱਲੇ, ਜਿਨ੍ਹਾਂ ਦੇ ਨਾਲ ਗੱਠਜੋੜ ਦੀ ਚਰਚਾ, ਉਹਨਾਂ ਦੀਆਂ ਵੋਟਾਂ ਵਿੱਚ ਸੰਨ ਲਾਉਣ ਦਾ ਪਲਾਨ। ਹੁਣ ਖਬਰਾਂ ਦੀ ਵਿਸਥਾਰ। ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਨਿਆਂ ਪੱਤਰ ਨਾਮ ਨਾਲ ਜਾਰੀ ਕੀਤਾ। ਇਸ ਵਿੱਚ 5 ਨਿਆਂਈ, ਕਿਸਾਨ, ਮਹਿਲਾ, ਨੌਜਵਾਨ, ਕਿਰਤੀ ਹਿੱਸੇਦਾਰੀ ਅਤੇ 25 ਗਰੰਟੀਆਂ 'ਤੇ ਜ਼ੋਰ ਦਿੱਤਾ ਹੈ। ਇਸ ਵਿੱਚ ਦਿਹਾੜੀ ਮਜ਼ਦੂਰਾਂ ਨੂੰ ਘੱਟ ਤੋਂ ਘੱਟ 400 ਰੁਪਏ, ਗਰੀਬ ਔਰਤਾਂ ਨੂੰ ਸਾਲਾਨਾ 1 ਲੱਖ ਰੁਪਏ, ਜਾਤੀ ਜਨਗਣਨਾ ਅਤੇ MSP 'ਤੇ ਕਾਨੂੰਨ ਬਣਾਉਣ ਵਰਗੇ ਵਾਅਦੇ ਕੀਤੇ ਗਏ ਨੇ। ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਵਾਰ ਕੇਂਦਰੀ ਅਤੇ ਲੋਕਲ ਪੱਧਰ 'ਤੇ ਮੁੱਦਿਆਂ ਨੂੰ ਲੈ ਕੇ ਲੜਨਗੀਆਂ, ਕਿਉਂਕਿ ਇਸ ਵਾਰ ਕਿਸੇ ਵੀ ਪਾਰਟੀ ਦਾ ਪੰਜਾਬ ਵਿੱਚ ਕੋਈ ਵੀ ਗੱਠਜੋੜ ਨਹੀਂ। ਖੇਤਰੀ ਹੋਵੇ ਜਾਂ ਕੌਮੀ ਪਾਰਟੀ, ਸਾਰੇ ਪਾਰਟੀਆਂ ਇਕੱਲੇ ਚੋਣਾਂ ਲੜ ਰਹੀਆਂ। ਆਪਸ ਵਿੱਚ ਕੋਈ ਗੱਠਜੋੜ ਨਾ ਹੋਣ ਦੇ ਚੱਲਦਿਆਂ ਕਈ ਰਾਜਨੀਤਿਕ ਪਾਰਟੀਆਂ ਪੇਂਡੂ ਖੇਤਰ ਦੇ ਵੋਟ ਬੈਂਕ ਵਿੱਚ ਸੰਨ ਲਾਉਣ ਦਾ ਪਲਾਨ ਬਣਾ ਰਹੀਆਂ ਅਤੇ ਕਿਸੇ ਨੇ ਸ਼ਹਿਰਾਂ ਵਿੱਚ ਆਪਣੇ ਪੁਰਾਣੇ ਸਾਥੀ ਰਹੇ ਦਲ ਦੇ ਸ਼ਹਿਰੀ ਵੋਟਾਂ ਵਿੱਚ ਸੰਨ ਲਾਉਣ ਦੀ ਯੋਜਨਾ ਬਣਾਈ ਹੈ। ਇਹਨਾਂ ਵਿੱਚ ਭਾਜਪਾ ਅਤੇ ਅਕਾਲੀ ਦਲ ਮੁੱਖ ਤੌਰ 'ਤੇ ਸ਼ਾਮਲ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਆਖਰੀ ਗੇੜ ਵਿੱਚ ਹੋਣ ਵਾਲੀਆਂ ਚੋਣਾਂ ਦੇ ਚੱਲਦਿਆਂ ਕਿਸੇ ਪਾਰਟੀ ਨੇ ਅੱਧੇ ਤੋਂ ਜ਼ਿਆਦਾ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ, ਜਦਕਿ ਜ਼ਿਆਦਾਤਰ ਇੱਕ ਦੂਜੇ ਦੇ ਉਮੀਦਵਾਰਾਂ ਦੀ ਲਿਸਟ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਉਸੇ ਹਿਸਾਬ ਨਾਲ ਮੈਦਾਨ ਵਿੱਚ ਪੂਰੀ ਤਿਆਰੀ ਨਾਲ ਉਤਰਿਆ ਜਾ ਸਕੇ। ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਕੇਂਦਰ ਸਰਕਾਰ ਨੂੰ ਘੇਰਨਗੀਆਂ, ਜਦਕਿ ਭਾਜਪਾ ਕੇਂਦਰ ਦੀਆਂ ਉਪਲਬਧੀਆਂ ਗਿਣਾਉਂਦਿਆਂ ਹੋਇਆਂ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਕੇ ਜਨ ਸਮਰਥਨ ਹਾਸਲ ਕਰਨ ਦਾ ਪ੍ਰਚਾਰ ਕਰੇਗੀ। ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਚੋਣ ਪ੍ਰਚਾਰ ਕਮੇਟੀਆਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਏਜੰਡਾ ਤਿਆਰ ਕਰ ਲਿਆ, ਜੋ ਵੱਖ ਵੱਖ ਰੈਲੀਆਂ ਅਤੇ ਸਭਾਵਾਂ ਵਿੱਚ ਉਠਾਏ ਜਾਣਗੇ। ਆਮ ਆਦਮੀ ਪਾਰਟੀ ਜਿੱਥੇ ਕੇਂਦਰ ਸਰਕਾਰ ਦੀਆਂ ਖਾਮੀਆਂ ਗਿਣਾਏਗੀ, ਉੱਥੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਦਾ ਵੀ ਵਰਣਨ ਕਰੇਗੀ। ਕੇਂਦਰ ਖਿਲਾਫ਼ ਉਹਨਾਂ ਦੇ ਕੋਲ ਪ੍ਰਮੁੱਖ ਮੁੱਦਾ RDF ਅਤੇ ਕਿਸਾਨਾਂ ਦੀਆਂ ਮੰਗਾਂ ਨੇ, ਜਿਨ੍ਹਾਂ ਨੂੰ ਕੇਂਦਰ ਸਰਕਾਰ ਪੂਰਾ ਨਹੀਂ ਕਰ ਰਹੀ। 2022 ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕੇਂਦਰ ਸਰਕਾਰ ਤੋਂ ਰੁਕਿਆ ਹੋਇਆ RDF ਦਿੱਤੇ ਜਾਣ ਦੀ ਮੰਗ ਕਰ ਰਹੀ ਹੈ, ਲੇਕਿਨ ਹਾਲੇ ਤੱਕ ਇਹ ਪੈਸਾ ਪੰਜਾਬ ਸਰਕਾਰ ਨੂੰ ਨਹੀਂ ਮਿਲਿਆ। ਉੱਥੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਤੋਂ 42,000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ, ਐਜੂਕੇਸ਼ਨ ਅਤੇ ਸਿਹਤ ਖੇਤਰ ਲਈ ਸੁਧਾਰ, ਅਤੇ ਜਿਨ੍ਹਾਂ ਵਿੱਚ ਐਮੀਨਸ ਸਕੂਲ ਅਤੇ ਆਮ ਆਦਮੀ ਕਲੀਨਿਕ ਆਦਿ ਨੂੰ ਜਨਤਾ ਦੇ ਸਾਹਮਣੇ ਰੱਖ ਕੇ ਪਾਰਟੀ ਵੋਟ ਮੰਗੇਗੀ। ਭਾਜਪਾ ਕੇਂਦਰ ਦੀ ਮੋਦੀ ਸਰਕਾਰ ਦੇ 9 ਸਾਲ ਦੇ ਕੰਮ ਅਤੇ ਨੀਤੀਆਂ ਨੂੰ ਜਨਤਾ ਦੇ ਸਾਹਮਣੇ ਰੱਖਿਆ ਜਾਏਗਾ। ਪੰਜਾਬ ਲਈ ਕੇਂਦਰ ਤੋਂ ਕੀਤੇ ਗਏ ਕੰਮਾਂ ਵਿੱਚ ਕਰਤਾਰਪੁਰ ਕੋਰੀਡੋਰ ਅਤੇ ਬਾਰਡਰ ਸਿਕਿਉਰਿਟੀ ਦਾ ਦਾਇਰਾ ਵਧਾਏ ਜਾਣ ਦਾ ਮੁੱਦਾ ਜਨਤਾ ਦੇ ਸਾਹਮਣੇ ਰੱਖੇਗੀ। ਕਰਤਾਰਪੁਰ ਕੋਰੀਡੋਰ ਵਿੱਚ ਸਿੱਖ ਸ਼ਰਧਾਲੂਆਂ ਨੂੰ ਲਾਭ ਮਿਲਿਆ, ਲੇਕਿਨ ਲੋਕਲ ਪੱਧਰ 'ਤੇ ਭਾਜਪਾ ਦੇ ਕੋਲ ਕੋਈ ਵਿਸ਼ੇਸ਼ ਉਪਲਬਧੀ ਨਹੀਂ। ਪੰਜਾਬ ਸਰਕਾਰ ਦੀਆਂ ਖਾਮੀਆਂ ਨੂੰ ਉਜਾਗਰ ਕਰਨਾ ਪਾਰਟੀ ਦਾ ਫੋਕਸ ਰਹੇਗਾ, ਜਿਨ੍ਹਾਂ ਵਿੱਚ ਕਾਨੂੰਨੀ ਵਿਵਸਥਾ, ਸੂਬੇ ਵਿੱਚ ਮੁੱਢਲੀ ਪਾਣੀ ਬਿਜਲੀ ਦੀ ਸਮੱਸਿਆ, ਪੇਂਡੂ ਖੇਤਰਾਂ ਵਿੱਚ ਵਿਕਾਸ ਦੀ ਅਣਦੇਖੀ ਦਾ ਮੁੱਦਾ ਉਠਾਇਆ ਜਾਏਗਾ। ਕਾਂਗਰਸ ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਦੀਆਂ ਖਾਮੀਆਂ ਦਾ ਮੁੱਦਾ ਲੈ ਕੇ ਜਨਤਾ ਦੇ ਸਾਹਮਣੇ ਜਾਏਗੀ। ਫੰਡ ਨਾ ਮਿਲਣ, ਕਿਸਾਨਾਂ ਨੂੰ ਦਿੱਲੀ ਕੂਚ ਨਾ ਕਰਨ ਦੇਣ, ਉਹਨਾਂ 'ਤੇ ਐਕਸ਼ਨ ਲੈਣ ਦੀ ਨੂੰ ਲੈ ਕੇ ਕਾਂਗਰਸ ਕੇਂਦਰ ਸਰਕਾਰ ਨੂੰ ਘੇਰੇਗੀ। ਸੂਬੇ ਵਿੱਚ ਵੱਧ ਰਹੇ ਗੈਂਗਸਟਰ ਅਤੇ ਦਹਿਸ਼ਤਗਰਦੀ ਗਤੀਵਿਧੀਆਂ, ਵੱਧਦਾ ਨਸ਼ਾ ਅਤੇ ਤਸਕਰੀ, ਕਾਨੂੰਨ ਵਿਵਸਥਾ ਵਰਗੇ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਜਾਏਗਾ। ਪੰਜਾਬ ਸਰਕਾਰ ਦੇ 2 ਸਾਲ ਦਾ ਰਿਪੋਰਟ ਕਾਰਡ ਵੀ ਜਨਤਾ ਦੇ ਸਾਹਮਣੇ ਕਾਂਗਰਸ ਰੱਖੇਗੀ ਕਿ ਕਿਵੇਂ ਆਮ ਆਦਮੀ ਪਾਰਟੀ ਆਪਣੇ ਚੋਣ ਵਾਅਦੇ ਪੂਰੇ ਨਹੀਂ ਕਰ ਰਹੀ। ਮੋਦੀ ਸਰਕਾਰ ਦੀ MSP ਦੀ ਗਰੰਟੀ 'ਤੇ ਘਿਰੇਗੀ ਅਤੇ ਬਾਅਦ ਵਿੱਚ MSP 'ਤੇ ਗਰੰਟੀ ਵੀ ਨਹੀਂ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਦੀ ਲੜਾਈ ਦੀ ਗੱਲ ਕਰ ਚੁੱਕਾ। ਇਹਨਾਂ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨਾ, ਬੰਦੀ ਸਿੰਘਾਂ ਦੀ ਰਿਹਾਈ, ਕਰਜ਼ਾ ਮਾਫ਼ੀ ਵਰਗੇ ਮੁੱਦਿਆਂ ਨੂੰ ਲੈ ਕੇ ਚੋਣਾਂ ਵਿੱਚ ਉਤਰਿਆ। ਪਾਰਟੀ ਆਪਣੇ ਨਾਅਰੇ ਰਾਜਨੀਤਿਕ ਸੇਵਾ ਯਾਨੀ ਸੇਵਾ ਕਰਨ ਲਈ ਲੋਕਾਂ ਤੋਂ ਮੌਕਾ ਮੰਗੇਗੀ। ਉਹ ਪਾਰਟੀ ਸੂਬੇ ਵਿੱਚ ਵੱਧਦੇ ਅਪਰਾਧਿਕ ਗਤੀਵਿਧੀਆਂ, ਗੈਂਗਸਟਰ, ਦਹਿਸ਼ਤਗਰਦ ਗਤੀਵਿਧੀਆਂ ਅਤੇ ਨਸ਼ਾ ਤਸਕਰੀ ਦਾ ਮੁੱਦਾ ਉਠਾਏਗੀ। ਕਾਨੂੰਨੀ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰੇਗੀ ਕਿ ਕਿਵੇਂ ਆਏ ਦਿਨ ਸੂਬੇ ਵਿੱਚ ਚੋਰੀ, ਡਕੈਤੀ, ਕਤਲ ਆਦਿ ਦੀਆਂ ਵਾਰਦਾਤਾਂ ਹੁੰਦੀਆਂ ਅਤੇ ਸਰਕਾਰ ਕੰਟਰੋਲ ਨਹੀਂ ਕਰ ਰਹੀ। ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ, ਉਵੇਂ ਰਾਜਨੀਤਿਕ ਸਰਗਰਮੀਆਂ ਵੱਧਦੀਆਂ ਜਾ ਰਹੀਆਂ। ਬਠਿੰਡਾ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਦੂਜੀਆਂ ਪਾਰਟੀਆਂ ਦੇ 4 ਕੌਂਸਲਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਪਹਿਲੇ ਜੋੜ ਤੋੜ ਵਿੱਚ 3 ਅਕਾਲੀ ਨੇਤਾ, 1 ਕਾਂਗਰਸ ਨੇਤਾ ਅਤੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਨੇਤਾਵਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾਇਆ। ਇਹਨਾਂ ਵਿੱਚੋਂ ਕੁਝ ਚਿਹਰੇ ਤਾਂ ਐਸੇ ਹੈ ਜਿਨ੍ਹਾਂ ਦੀ ਸਰਕਾਰ ਅਤੇ ਉਸੇ ਹੀ ਤਰਜ਼ ਲਈ ਸੱਤਾ ਬਦਲਣ ਦੇ ਲਈ ਪਾਰਟੀ ਬਦਲਦੇ ਰਹੇ। ਆਮ ਆਦਮੀ ਪਾਰਟੀ ਦੀ ਅਗਵਾਈ ਤੋਂ ਨਾਰਾਜ਼ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੰਵਰ ਵਿਜੇ ਪ੍ਰਤਾਪ ਅੰਮ੍ਰਿਤਸਰ ਲੋਕ ਸਭਾ ਸੀਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਧਾਇਕਾਂ ਨਾਲ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਇਸ ਵਿੱਚ ਚਰਚਾ ਦਾ ਬਾਜ਼ਾਰ ਗਰਮ ਹੈ। ਲੋਕ ਗੱਲਾਂ ਕਰ ਰਹੇ ਹੈ ਕਿ ਕੰਵਰ ਮੀਟਿੰਗ ਵਿੱਚ ਕਿਉਂ ਨਹੀਂ ਆਏ। ਹਾਲਾਂਕਿ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਮੀਟਿੰਗ ਵਿੱਚ ਉਹਨਾਂ ਦੀ ਗੈਰਹਾਜ਼ਰੀ ਦੀ ਜ਼ਿਆਦਾ ਚਰਚਾ ਨਹੀਂ ਹੋਈ। ਮੁੱਖ ਮੰਤਰੀ ਨੇ ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨਾਲ ਮੀਟਿੰਗ ਵਿੱਚ ਸਾਫ਼ ਤੌਰ 'ਤੇ ਆਖਿਆ ਕਿ ਹੁਣ ਜ਼ਿਆਦਾ ਤੇਜ਼ੀ ਫੜਨ ਦੀ ਜ਼ਰੂਰਤ ਨਹੀਂ। ਹੁਣ ਸਾਰੇ ਵਿਧਾਇਕ ਅਤੇ ਸੰਸਦੀ ਸੀਟਾਂ ਦੇ ਉਮੀਦਵਾਰ ਪੁਰਾਣੇ ਵਲੰਟੀਅਰ ਜੋ ਪਾਰਟੀ ਤੋਂ ਨਾਰਾਜ਼ ਹੋ ਕੇ ਘਰ ਬੈਠ ਕੇ ਉਹਨਾਂ ਨੂੰ ਮਨਾਉਣ ਦਾ ਯਤਨ ਕਰੋ, ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਾਓ। ਜੇਕਰ ਕੋਈ ਜ਼ਿਆਦਾ ਨਾਰਾਜ਼ ਹੈ ਤਾਂ ਉਹਨਾਂ ਦੀ ਮੇਰੇ ਨਾਲ ਗੱਲ ਕਰਵਾਉਣ ਦੀ ਜ਼ਰੂਰਤ ਹੈ, ਤਾਂ ਵੀ ਘਬਰਾਓ ਨਾ ਅਤੇ ਗੱਲ ਕਰਾਓ। ਪਾਰਟੀ ਨੇਤਾ ਕੋਈ ਵੀ ਨਕਾਰਾਤਮਕ ਏਜੰਡਾ ਲੈ ਕੇ ਨਾ ਚੱਲਣ, ਸਰਕਾਰ ਵੱਲੋਂ 2 ਸਾਲਾਂ ਵਿੱਚ ਕਰਵਾਏ ਗਏ ਕੰਮਾਂ ਨੂੰ ਜਨਤਾ ਵਿਚਕਾਰ ਲੈ ਕੇ ਜਾਣ। ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਆਖਿਆ ਕਿ ਮੁਸ਼ਕਲ ਨਾਲ ਲੋਕਾਂ ਨੇ ਆਪਣੀ ਯਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਅਤੇ ਅਸੀਂ ਕਿਸੇ ਵੀ ਕੀਮਤ 'ਤੇ ਇਸ ਨੂੰ ਡਿੱਗਣ ਨਹੀਂ ਦੇਵਾਂਗੇ। ਭਾਜਪਾ ਵਿੱਚ ਜਾਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਲੋਕਾਂ ਨੇ ਜੋ ਜ਼ਿੰਮੇਦਾਰੀ ਸੌਂਪੀ ਉਸ ਦੀ ਤਨਦੇਹੀ ਨਾਲ ਨਿਭਾਰਿਆ। ਉਹਨਾਂ ਆਖਿਆ ਕਿ ਪਰਮਾਤਮਾ ਨੇ ਆਮ ਘਰਾਂ ਦੇ ਲੋਕਾਂ ਨੂੰ ਕਿੰਨੇ ਵੱਡੇ ਅਹੁਦੇ ਦਿੱਤੇ ਅਤੇ ਹੁਣ ਇਹਨਾਂ ਦੀ ਪਾਰਟੀ ਨਾਲ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ। ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ 'ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਆਖਿਆ ਕਿ ਨੇਤਾ ਕਿਸੇ ਪਾਰਟੀ ਦੀ ਵਿਚਾਰਧਾਰਾ ਨਾਲ ਜੁੜਦਾ, ਲੇਕਿਨ ਮੌਜੂਦਾ ਹਾਲਾਤ ਐਸੇ ਬਣੇ ਕਿ ਵਿਚਾਰਧਾਰਾ ਤਾਂ ਇੱਕੋ ਹੈ ਲੇਕਿਨ ਝੰਡਿਆਂ ਦੇ ਰੰਗ ਦਾ ਫਰਕ ਹੈ। ਵਿਧਾਇਕ ਸ਼ੀਤਲ ਅੰਗਰਾਲ ਦੇ ਅਸਤੀਫੇ ਦੇ ਮਨਜ਼ੂਰ ਹੋਣ ਵਿੱਚ ਹੋ ਰਹੀ ਦੇਰੀ ਦੇ ਉਹਨਾਂ ਆਖਿਆ ਕਿ ਅਸਤੀਫਾ ਨਿਯਮਾਨੁਸਾਰ ਮਨਜ਼ੂਰ ਹੋਏਗਾ। ਕਈ ਵਾਰ ਵਿਧਾਇਕ ਕਿਸੇ ਡਰ ਕਰਕੇ ਅਸਤੀਫਾ ਦਿੰਦਾ ਹੈ, ਅਜੇ ਵਿੱਚ ਸਮਾਂ ਦਿੱਤਾ ਜਾਣਾ ਜ਼ਰੂਰੀ ਹੈ। ਬੁਲਾ ਕੇ ਪੁੱਛਿਆ ਜਾਏਗਾ ਕਿ ਕੀ ਇਹ ਦਸਤਕ ਉਹਨਾਂ ਦੇ ਨੇ, ਕੀ ਉਹਨਾਂ ਨੂੰ ਕਿਸੇ ਨੇ ਡਰਾਇਆ ਤਾਂ ਨਹੀਂ। ਇਸ ਤੋਂ ਬਾਅਦ ਅਸਤੀਫੇ 'ਤੇ ਫੈਸਲਾ ਲਿਆ ਜਾਏਗਾ। ਚੋਣ ਕਮਿਸ਼ਨ ਦੇ ਨੋਟਿਸ 'ਤੇ ਦਿੱਲੀ ਸਰਕਾਰ ਦੀ ਮੰਤਰੀ ਆਤਸ਼ੀ ਨੇ ਕਮਿਸ਼ਨ ਦੀ ਪਾਰਦਰਸ਼ਤਾ 'ਤੇ ਸਵਾਲ ਉਠਾਉਂਦਿਆਂ ਆਖਿਆ ਕਿ ਸਾਡੀ ਕਿਸੇ ਵੀ ਚਿੱਠੀ 'ਤੇ ਚੋਣ ਕਮਿਸ਼ਨ ਨੇ ਬੀਜੇਪੀ ਨੂੰ ਕੋਈ ਨੋਟਿਸ ਨਹੀਂ ਭੇਜਿਆ, ਲੇਕਿਨ ਬੀਜੇਪੀ ਦੀ ਇੱਕ ਸ਼ਿਕਾਇਤ 'ਤੇ ਸਾਨੂੰ 12 ਘੰਟੇ ਅੰਦਰ ਨੋਟਿਸ ਭੇਜ ਦਿੱਤਾ। ਉਹਨਾਂ ਆਖਿਆ ਕਿ ਇਹ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਸਵਾਲ ਉਠਾਇਆ ਜਾ ਰਿਹਾ। ਆਮ ਆਦਮੀ ਪਾਰਟੀ ਦੀ ਮੰਤਰੀ ਨੇ ਆਖਿਆ ਕਿ ਅਸੀਂ ਚੋਣ ਕਮਿਸ਼ਨ ਨੂੰ ਜਵਾਬ ਦੇਵਾਂਗੇ ਅਤੇ ਉਹਨਾਂ ਦੀ ਜ਼ਿੰਮੇਵਾਰੀ ਕੀ ਹੈ ਯਾਦ ਕਰਾਵਾਂਗੇ। ਆਤਸ਼ੀ ਨੇ ਆਖਿਆ ਕਿ ਚੋਣ ਕਮਿਸ਼ਨ ਦੀਆਂ ਅੱਖਾਂ ਦੇ ਸਾਹਮਣੇ ਬੀਜੇਪੀ ਸ਼ਾਸਿਤ ਕੇਂਦਰ ਸਰਕਾਰ CBI ED ਇਨਕਮ ਟੈਕਸ ਦਾ ਖੁੱਲ੍ਹੇਆਮ ਗਲਤ ਇਸਤੇਮਾਲ ਕਰ ਰਹੀ ਹੈ। ਵਿਰੋਧੀ ਧਿਰ ਰਹੀਆਂ ਜਿੱਥੇ ਸਰਕਾਰਾਂ ਉੱਥੇ ਕਮਿਸ਼ਨ, ਚੀਫ ਸੈਕਟਰੀ, ਹੋਮ ਸੈਕਟਰੀ, DGP, ਪੁਲਿਸ ਬਦਲ ਦਿੰਦੀ ਹੈ, ਲੇਕਿਨ ਜਦੋਂ ਇੰਡੀਆ ਗੱਠਜੋੜ ਦੇ ਨੇਤਾ ਚੋਣ ਕਮਿਸ਼ਨ ਤੋਂ ਮੰਗ ਕਰਦੇ ਆ ਕਿ ਚੋਣਾਂ ਤੱਕ CBI ED ਇਨਕਮ ਟੈਕਸ ਵਿਭਾਗ ਦੇ ਡਾਇਰੈਕਟੋਰੇਟਸ ਨੂੰ ਬਦਲਿਆ ਜਾਵੇ ਤਾਂ ਚੋਣ ਕਮਿਸ਼ਨ ਕੁਝ ਨਹੀਂ ਕਰਦਾ। ਲੋਕ ਸਭਾ ਚੋਣਾਂ ਦੇ ਇਸ ਮੌਸਮ ਵਿੱਚ ਬੀਜੇਪੀ ਕੋਲ ਕਰੀਬ ਹਰ ਰੋਜ਼ ਕੋਈ ਨਾ ਕੋਈ ਕਿਸੇ ਦੂਜੀ ਪਾਰਟੀ ਨੂੰ ਛੱਡ ਕੇ ਸ਼ਾਮਲ ਹੋ ਰਿਹਾ ਹੈ। ਹਰ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਚੋਣਾਂ ਵਿੱਚ ਪਹਿਲਾਂ BJP ਵਿੱਚ ਭਰਤੀ ਮੇਲਾ ਜ਼ੋਰਾਂ 'ਤੇ ਹੈ। ਕੁਝ ਲੋਕਾਂ ਦੀ ਬਸ ਜੁਆਇਨਿੰਗ ਹੋ ਰਹੀ ਹੈ ਅਤੇ ਕੁਝ ਨੂੰ ਭਰਤੀ ਤੋਂ ਤੁਰੰਤ ਬਾਅਦ ਲੋਕ ਸਭਾ ਚੋਣਾਂ ਦੀ ਟਿਕਟ ਮਿਲ ਰਹੀ ਹੈ। ਕੁਝ ਐਸੇ ਨਾਮ ਹੈ ਜਿਨ੍ਹਾਂ ਨੂੰ ਜੁਆਇਨ ਕਰਨ ਲਈ ਅੱਧੇ ਘੰਟੇ ਅੰਦਰ ਪਾਰਟੀ ਦਾ ਉਮੀਦਵਾਰ ਬਣਾ ਦਿੱਤਾ। ਜਿਸ ਤਰ੍ਹਾਂ ਦੂਜੀ ਪਾਰਟੀ ਦੇ ਲੋਕ ਵੱਡੀ ਗਿਣਤੀ ਵਿੱਚ BJP ਵਿੱਚ ਸ਼ਾਮਲ ਹੋ ਰਹੇ ਨੇ, ਕਿ ਉਸੇ ਤਰ੍ਹਾਂ BJP ਦੇ ਵਰਕਰ ਅਤੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਲੋਕ ਇਨਸਿਕਿਓਰ ਵੀ ਫੀਲ ਕਰ ਰਹੇ ਹੈ। ਇਸ ਸਵਾਲ 'ਤੇ BJP ਦੇ ਇੱਕ ਸੀਨੀਅਰ ਨੇਤਾ ਨੇ ਗੈਰ ਰਸਮੀ ਗੱਲਬਾਤ ਵਿੱਚ ਆਖਿਆ ਕਿ ਅਜਿਹਾ ਸਵਾਲ 'ਤੇ ਹਰ ਚੋਣਾਂ ਦੇ ਸਮੇਂ ਪੁੱਛਿਆ ਜਾਂਦਾ, ਹਰ ਵਾਰ ਇੱਕੋ ਹੀ ਜਵਾਬ ਹੁੰਦਾ ਕਿ ਇਸ ਨੂੰ ਇਸ ਤਰ੍ਹਾਂ ਸਮਝੋ ਕਿ BJP ਇੱਕ ਰੇਲ ਹੈ। ਰੇਲ ਵਿੱਚ ਯਾਤਰੀ ਭਰੇ ਆ, ਜਦੋਂ ਰੇਲ ਕਿਸੇ ਸਟੋਪ 'ਤੇ ਰੁਕਦੀ ਹੈ ਤਾਂ ਅੰਦਰ ਦੇ ਯਾਤਰੀ ਸੋਚਦੇ ਆ ਕਿ ਬਾਹਰ ਤੋਂ ਹੋਰ ਲੋਕ ਟ੍ਰੇਨ ਵਿੱਚ ਨਾ ਚੜ੍ਹਨ ਤਾਂ ਜੋ ਆਰਾਮ ਨਾਲ ਸਫ਼ਰ ਕਰ ਸਕਣ, ਲੇਕਿਨ ਜਦੋਂ ਹੋਰ ਯਾਤਰੀ ਚੜ੍ਹ ਜਾਂਦੇ ਹੈ ਤਾਂ ਥੋੜ੍ਹਾ ਅੱਗੇ ਜਾ ਕੇ ਜਦੋਂ ਟ੍ਰੇਨ ਹਿਲਦੀ ਜੁਲਦੀ ਹੈ ਤਾਂ ਸਾਰਿਆਂ ਲਈ ਜਗ੍ਹਾ ਬਣ ਜਾਂਦੀ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜਿੱਥੇ ਮਜ਼ਬੂਤੀ ਹੈ ਉੱਥੇ ਪਾਰਟੀ ਵਰਕਰਾਂ ਨੂੰ ਟਿਕਟ ਮਿਲ ਰਿਹਾ, ਤਾਂ BJP ਦੇ ਇੱਕ ਨੇਤਾ ਨੇ ਆਖਿਆ ਕਿ ਅਜਿਹਾ ਨਹੀਂ, ਸਭ ਬਾਹਰ ਤੋਂ ਆਏ ਲੋਕਾਂ ਨੂੰ ਟਿਕਟ ਦਿੱਤਾ ਜਾ ਰਿਹਾ। ਉਹਨਾਂ ਆਖਿਆ ਕਿ ਜਦੋਂ ਪਾਰਟੀ ਮਜ਼ਬੂਤ ਸਥਿਤੀ ਵਿੱਚ ਹੈ ਅਤੇ ਪਾਰਟੀ ਦੇ ਵਰਕਰਾਂ ਨੂੰ ਟਿਕਟ ਮਿਲ ਰਿਹਾ, ਜਿਨ੍ਹਾਂ ਜਗ੍ਹਾ 'ਤੇ BJP ਦੇ ਕੋਲ ਕੋਈ ਐਸਾ ਉਮੀਦਵਾਰ ਨਹੀਂ ਸੀ ਜੋ ਜਿੱਤ ਦਵਾ ਸਕੇ, ਉੱਥੇ ਦੂਜੀ ਪਾਰਟੀ ਤੋਂ ਆਏ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ। ਉਹਨਾਂ ਆਖਿਆ ਕਿ ਵਰਕਰ ਇਸ ਨੂੰ ਸਮਝਦੇ ਆ, ਜੋ ਟਿਕਟ ਮੰਗ ਰਹੇ ਹੁੰਦੇ ਆ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਉਹ ਜਿੱਤ ਸਕਦੇ ਨੇ ਜਾਂ ਨਹੀਂ। ਸੀਨੀਅਰ ਵਰਕਰ ਨੇ ਦੱਸਿਆ ਕਿ ਜਿਹੜੇ ਲੋਕ BJP ਖਿਲਾਫ਼ ਬੋਲਦੇ ਆ ਉਹਨਾਂ ਦੇ ਖਿਲਾਫ਼ ਅਸੀਂ ਵੀ ਬੋਲਦੇ ਰਹੇ ਹਾਂ। ਜਦੋਂ ਸਾਥ ਆ ਜਾਂਦੇ ਆ ਤਾਂ ਸ਼ੁਰੂ ਵਿੱਚ ਥੋੜ੍ਹਾ ਔਖਾ ਲੱਗਦਾ, ਲੇਕਿਨ ਰਾਜਨੀਤੀ ਵਿੱਚ ਇਹ ਸਾਰੇ ਪਾਸੇ ਹੋ ਰਿਹਾ। ਉਹਨਾਂ ਆਖਿਆ ਕਿ ਜਿਹੜੇ ਲੋਕ ਪਾਰਟੀ ਨੇਤਾਵਾਂ ਦੇ ਖਿਲਾਫ਼ ਖੂਬ ਰੌਲਾ ਪਾਉਂਦੇ ਸਨ ਉਹਨਾਂ ਨੂੰ BJP ਵਿੱਚ ਸ਼ਾਮਲ ਕਰਵਾ ਕੇ ਉਹਨਾਂ ਦੀ ਚੁੱਪੀ ਵੀ ਦੇਖਣ ਵਾਲੀ ਹੁੰਦੀ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ ਕੱਸਦਿਆਂ ਆਖਿਆ ਕਿ ਪਿਆਰੇ ਭਗਵੰਤ ਮਾਨ, ਕੀ ਤੁਸੀਂ ਪੰਜਾਬ ਵਿੱਚ ਵਿਰੋਧੀ ਧਿਰ ਨੂੰ ਚੁੱਪ ਕਰਾਉਣ ਲਈ ਪੰਜਾਬ ਪੁਲਿਸ ਦੀ ਵਰਤੋਂ ਹਥਿਆਰ ਦੇ ਤੌਰ 'ਤੇ ਤਾਂ ਨਹੀਂ ਕਰ ਰਹੇ? ਕੀ ਹਾਲ ਵਿੱਚ ਕਾਂਗਰਸ ਤੋਂ ਵਿਧਾਇਕ ਰਾਜਕੁਮਾਰ ਚੱਬੇਵਾਲ ਦੀ ਦਲ ਬਦਲੀ ਇਸੇ ਹਥਿਆਰ ਦਾ ਨਤੀਜਾ ਤਾਂ ਨਹੀਂ? ਉਹਨਾਂ ਆਖਿਆ ਕਿ ਮੇਰੇ ਵਰਗੇ ਤੁਹਾਡੇ ਵਿਰੋਧੀਆਂ ਖਿਲਾਫ਼ ਕਈ ਝੂਠੇ ਮਾਮਲੇ ਦਰਜ ਕੀਤੇ, ਆਮ ਆਦਮੀ ਪਾਰਟੀ ਅਤੇ ਭਾਜਪਾ ਵਿੱਚ ਹੁਣ ਕੀ ਫਰਕ ਹੈ ਇਹ ਜ਼ਰੂਰ ਦੱਸਿਆ ਜਾਵੇ। ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਆਪਣੀ ਰਣਨੀਤੀ ਬਦਲੀ ਹੈ। ਹੁਣ ਕਿਸਾਨਾਂ ਨੇ ਸੂਬੇ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਮੋਗਾ ਵਿੱਚ SKM ਨਾਲ ਜੁੜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਗਾਇਕ ਹੰਸਰਾਜ ਹੰਸ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਇਹ ਨਾਅਰੇਬਾਜ਼ੀ ਉਸ ਸਮੇਂ ਕੀਤੀ ਜਦੋਂ ਰੋਡ ਸ਼ੋਅ ਕੱਢ ਰਹੇ ਸਨ। ਹਾਲਾਂਕਿ ਬਦਲੇ ਵਿੱਚ ਹੰਸਰਾਜ ਹੰਸ ਨੇ ਕਿਸਾਨਾਂ ਦੇ ਫੁੱਲ ਵਰਸਾਏ। SKM ਨੇ ਭਾਜਪਾ ਦੇ ਖਿਲਾਫ਼ ਜਗਰਾਓਂ ਵਿੱਚ 21 ਮਈ ਨੂੰ ਇੱਕ ਵੱਡੀ ਰੈਲੀ ਕਰਨ ਦਾ ਸੱਦਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ। ਉਹਨਾਂ ਆਖਿਆ ਕਿ ਅਸੀਂ ਫੈਸਲਾ ਕੀਤਾ ਕਿ ਭਾਜਪਾ ਨੇਤਾਵਾਂ ਖਿਲਾਫ਼ ਜਿੱਥੇ ਰੈਲੀਆਂ ਕੀਤੀਆਂ ਜਾਣਗੀਆਂ ਉੱਥੇ ਉਹਨਾਂ ਦੇ ਦਾਅਵਿਆਂ ਦੇ ਸਮਾਨਾਂਤਰ ਪੋਸਟਰ ਪ੍ਰਕਾਸ਼ਿਤ ਕਰਵਾ ਕੇ ਲੋਕਾਂ ਵਿੱਚ ਵੰਡੇ ਜਾਣਗੇ ਅਤੇ ਲੋਕਾਂ ਨੂੰ ਕਿਹਾ ਜਾਏਗਾ ਕਿ ਜਦੋਂ ਵੀ ਭਾਜਪਾ ਉਮੀਦਵਾਰ ਉਹਨਾਂ ਦੇ ਉੱਥੇ ਆਉਣ ਤਾਂ ਇਹਨਾਂ ਸਵਾਲਾਂ ਦਾ ਜਵਾਬ ਲੈਣ। ਰਾਜੇਵਾਲ ਨੇ ਆਖਿਆ ਕਿ ਭਾਜਪਾ ਨੂੰ ਬੇਨਕਾਬ ਕਰਨ ਲਈ SKM ਵੱਲੋਂ ਸੂਬੇ ਅਤੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੋਸਟਰ ਲਗਾਏ ਜਾਣਗੇ ਅਤੇ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕੀਤਾ ਜਾਏਗਾ। ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਹਾਈਕੋਰਟ ਦੌਰੇ ਨੂੰ ਘੱਟ ਕਰਨ ਲਈ ਇੱਕ ਦਾਇਰ ਜਨਹਿਤ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ DGP ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਹਾਈਕੋਰਟ ਦੇ ਵਕੀਲ HC ਅਰੋੜਾ ਵੱਲੋਂ ਦਾਇਰ ਪਟੀਸ਼ਨ ਵਿੱਚ ਅਦਾਲਤ ਨੂੰ ਦੱਸਿਆ ਗਿਆ ਕਿ ਲਗਭਗ 600 ਪੁਲਿਸ ਅਧਿਕਾਰੀ ਅਪਰਾਧਿਕ ਮਾਮਲਿਆਂ ਦੇ ਸਿਲਸਿਲੇ ਵਿੱਚ ਰਿਕਾਰਡ ਦੇ ਨਾਲ ਹਰੇਕ ਕੰਮ ਵਾਲੇ ਦਿਨ 'ਤੇ ਹਾਈਕੋਰਟ ਵਿੱਚ ਆਉਂਦੇ ਆ। ਇਹਨਾਂ ਵਿੱਚੋਂ ਜ਼ਿਆਦਾਤਰ ਜਾਂਚ ਅਧਿਕਾਰੀ ਹੁੰਦੇ ਹੈ। ਜਿੰਨੇ ਦਿਨ ਉਹ ਹਾਈਕੋਰਟ ਜਾਂਦੇ ਆ ਜਨਤਾ ਪੁਲਿਸਿੰਗ ਲਈ ਉਹਨਾਂ ਦੀਆਂ ਸੇਵਾਵਾਂ ਤੋਂ ਵਾਂਝੀ ਰਹਿੰਦੀ ਹੈ। ਉੱਧਰ ਹਾਈਕੋਰਟ ਕੰਪਲੈਕਸ ਵਿੱਚ ਉਪਲਬਧ ਸੁਵਿਧਾਵਾਂ 'ਤੇ ਵੀ ਬੋਝ ਪੈਦਾ ਹੁੰਦਾ ਹੈ। ਇਹ ਕੋਰਟ ਰੂਮ ਤੋਂ ਜ਼ਿਆਦਾਤਰ ਸੀਟਾਂ 'ਤੇ ਕਬਜ਼ਾ ਕਰ ਲੈਂਦੇ ਆ ਜਿੱਥੇ ਵਕੀਲਾਂ ਨੂੰ ਖੜ੍ਹੇ ਹੋਣਾ ਪੈਂਦਾ ਹੈ। ਹਾਈਕੋਰਟ ਨੂੰ ਦੱਸਿਆ ਗਿਆ ਕਿ ਹਰਿਆਣੇ ਵਿੱਚ ਐਡਵੋਕੇਟ ਜਨਰਲ ਦਫ਼ਤਰ ਦੇ ਕੁਝ ਪਰਫਾਰਮੇ ਤਿਆਰ ਕੀਤੇ ਜਿਨ੍ਹਾਂ ਨਾਲ ਸੰਬੰਧਿਤ DSP ਵੱਲੋਂ ਭਰ ਕੇ ਐਡਵੋਕੇਟ ਜਨਰਲ ਹਰਿਆਣਾ ਦੇ ਦਫ਼ਤਰ ਵਿੱਚ ਨੋਡਲ ਅਧਿਕਾਰੀਆਂ ਨੂੰ ਆਨਲਾਈਨ ਜਮ੍ਹਾਂ ਕਰਾਉਣਾ ਹੁੰਦਾ ਹੈ। ਪਰਫਾਰਮੇ ਵਿੱਚ ਅਪਰਾਧਿਕ ਮਾਮਲਿਆਂ ਦੇ ਬਾਰੇ ਵਿੱਚ ਸਾਰੇ ਪ੍ਰਸੰਗਕ ਅਤੇ ਸੰਭਾਵਿਤ ਜਾਣਕਾਰੀ ਹੁੰਦੀ ਹੈ। ਐਕਟਿੰਗ ਚੀਫ ਜਸਟਿਸ JS ਸੰਧਾਵਾਲੀਆਂ ਦੀ ਅਧਾਰਤ ਬੈਂਚ ਨੇ ਨੋਟਿਸ ਜਾਰੀ ਕਰਕੇ ਆਖਿਆ ਕਿ ਪੰਜਾਬ ਸਰਕਾਰ ਨੂੰ ਵੀ ਹਰਿਆਣਾ ਪ੍ਰਣਾਲੀ ਦਾ ਕਾਪੀ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।